ਮੇਰੇ ਖਾਲਸਾ ਜੀਓ, ਅਸੀਂ ਅੱਜ ਉੱਪਰੋਂ ਉੱਪਰੋਂ ਦਿਖਾਵੇ ਦੇ ਸਿੱਖ ਰਹਿ ਗਏ ਹਾਂ, ਪਰ ਸਿੱਖੀ ਸਾਡੇ ਘਰਾਂ ਵਿੱਚ ਕਿੰਨੀ ਕੁ ਬਾਕੀ ਰਹਿ ਗਈ ਹੈ ਇਹ ਜਦੋਂ ਅਸੀਂ ਆਪਣੇ ਘਰਾਂ 'ਚ ਜਾਈਏ ਤਦ ਪਤਾ ਲੱਗਦਾ ਹੈ। ਇਹ ਕਿਸੇ ਗੁਰਮੁਖ ਨੇ ਦਾੜੀ ਕੇਸ ਰੱਖੇ ਹੋਣ, ਸਿਰ 'ਤੇ ਦਸਤਾਰ ਸਜਾਈ ਹੋਵੇ, ਮੇਰੇ ਵਰਗਾ ਪੁੱਛੇ ਕਿਉਂ ਵੀ ਗੁਰਮੁਖਾ ਕਿਹਨਾਂ ਦਾ ਮੁੰਡਾ ਹੈ, ਅੱਗੋਂ ਜਵਾਬ ਦੇਵੇਗਾ ਗਿਆਨੀ ਤੂੰ ਅੰਨਾ ਹੈ, ਤੈਨੂੰ ਦੀਦਾ ਨਹੀਂ, ਮੈਂ ਸਿੱਖਾਂ ਦਾ ਮੁੰਡਾ ਹਾਂ। ਤੇ ਕਿਸੇ ਭੈਣ ਨੇ ਬੱਚੀ ਨੇ ਪੰਜਾਬੀ ਲਿਬਾਸ ਪਹਿਨਿਆ ਹੋਵੇ, ਸਿਰ 'ਤੇ ਚੁੰਨੀ ਲਈ ਹੋਵੇ, ਮੇਰੇ ਵਰਗਾ ਪੁੱਛੇ ਬੀਬਾ ਤੂੰ ਕਿਹਨਾਂ ਦੀ ਕੁੜੀ ਹੈ, ਤੇ ਜਵਾਬ ਦੇਵੇਗੀ ਵੀ ਵੀਰਾ ਤੂੰ ਅੰਨਾ ਹੈ, ਮੈਂ ਸਿੱਖਾਂ ਦੀ ਕੁੜੀ ਹਾਂ। ਤੇ ਮਾਫ ਕਰਨਾ, ਜਦੋਂ ਘਰੇ ਜਾਈਏ ਨਾ ਫਿਰ ਪਤਾ ਲੱਗਦਾ ਹੈ। ਸਾਹਮਣੇ ਬਰਾਂਡੇ ਵਿੱਚ ਕੰਧ ਨਾਲ ਆਦਮ ਕੱਦ ਬਾਬੇ ਦੀ ਫੋਟੋ, ਮਾਫ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਹੀਂ, ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਨਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਕਿਸੇ ਪਖੰਡੀ ਸਾਧ ਦੀ। ਤੇ ਉਸ ਫੋਟੋ ਦੇ ਉੱਪਰ ਫੁੱਲਾਂ ਦਾ ਹਾਰ ਪਾਇਆ ਹੁੰਦਾ, ਹੇਠਾਂ ਬਿਜਲੀ ਨਾਲ ਚੱਲਣ ਵਾਲੀ ਜੋਤ ਜਗਦੀ ਹੁੰਦੀ ਹੈ, ਇੱਕ ਪਾਸੇ ਅਗਰਬੱਤੀਆਂ ਲਾਈਆਂ ਹੁੰਦੀਆਂ ਨੇ। ਮਾਫ ਕਰਨਾ ਖਾਲਸਾ ਜੀ, ਅੱਗੇ ਲੋਕ ਮਰੇ ਦੀ ਫੋਟੋ ਦੇ ਹਾਰ ਪਾਉਂਦੇ ਸੀ, ਅੱਜ ਲੋਕ ਜਿਉਂਦਿਆਂ ਦੀ ਫੋਟੋ ਦੇ ਹਾਰ ਪਾ ਰਹੇ ਨੇ। ਇਹ ਪਖੰਡੀ ਬਾਬਾ ਅਜੇ ਬੰਬੇ 'ਚ ਨਵੇਂ ਮਾਡਲ ਦੀ ਕਾਰ 'ਚ ਘੁੰਮ ਰਿਹਾ ਹੁੰਦਾ ਹੈ, ਤੇ ਇੱਥੇ ਉਹਦੀ ਪੂਜਾ ਹੋ ਰਹੀ ਹੁੰਦੀ ਹੈ। ਅੰਦਰ ਜਾਈਏ, ਐਸ ਕੰਧ ਨਾਲ ਹੋਰ ਬਾਬੇ ਦੀ ਫੋਟੋ, ਐਸ ਕੰਧ ਨਾਲ ਹੋਰ ਬਾਬੇ ਦੀ ਫੋਟੋ, ਇਧਰਲੀ ਕੰਧ ਨਾਲ ਹੋਰ ਬਾਬੇ ਦੀ ਫੋਟੋ, ਤੇ ਸਾਹਮਣੇ ਅੰਗੀਠੀ ਤੇ ਬਾਬੇ ਇਸ ਤਰ੍ਹਾਂ ਚਿਣ ਚਿਣ ਕੇ ਰੱਖੇ ਹੁੰਦੇ ਆ ਜਿਵੇਂ ਬਾਬਿਆਂ ਦਾ ਸ਼ੋਰੂਮ ਖੋਲਿਆ ਹੋਵੇ। ਮਾਫ ਕਰਨਾ, ਸ਼ਹਿਰ ਕਹਿੰਦਾ ਛੱਡ ਕੇ ਸੱਚ ਦੀ ਜੋਤ ਤੂੰ ਮੂਰਖਾ ਓਏ, ਲੱਭਦਾ ਚਾਨਣਾ ਵਿੱਚੋਂ ਹਨੇਰਿਆਂ ਦੇ ਸਾਹਮਣੇ ਬੈਠੇ ਹੋਏ ਛੱਡ ਕੇ ਰੱਬ ਤਾਈਂ ਗੇੜੇ ਮਾਰੇ ਪਖੰਡੀ ਦੇ ਡੇਰਿਆਂ ਤੇ, ਥਾਂ ਥਾਂ ਮੜੀਆਂ ਮਸਾਣਾਂ ਨੂੰ ਪੂਜਦਾ ਏ ਮਗਰ ਲੱਗ ਕੇ ਵਿਹਲੜ ਵਛੇਰਿਆਂ ਦੇ, ਪਾਰਸ ਲੁੱਟ ਦੇ ਬਣ ਕੇ ਗੁਰੂ ਜਿਹੜੇ ਵੇਖੀ ਪੈਂਦੀਆਂ ਜਮਾਂ ਦੇ ਘੇਰਿਆਂ ਤੇ। ਧਿਆਨ ਦੇਣਾ, ਕਿਸੇ ਭਗਵੇਂ ਚਿੱਟੇ ਨੀਲੇ ਕਾਲੇ ਕੱਪੜੇ ਪਾਏ ਵਿਅਕਤੀ ਦਾ ਨਾਂ ਸਾਧ ਨਹੀਂ, ਹੋਏ ਸਾਧ ਉਹ ਹੈ ਜਿਹਨੇ ਮਨ ਨੂੰ ਰੰਗਿਆ ਹੋਵੇ। ਪਰ ਅੱਜ ਦੇ ਯੁੱਗ ਵਿੱਚ ਚੋਲੇ ਰੰਗਣ ਵਾਲੇ ਸਾਧ ਸੌਣ ਭਾਦੋਂ ਦੇ ਡੱਡੂਆਂ ਵਾਂਗ ਕੁਰਬਲ ਕੁਰਬਲ ਕਰਦੇ ਫਿਰ ਰਹੇ ਨੇ, ਤੇ ਮਨ ਰੰਗਣ ਵਾਲਾ ਸਾਧ ਕਿਤੇ ਕੋਈ ਲੁੱਕ ਕੇ ਬੈਠਾ ਹੈ। ਇਹਨਾਂ ਪਖੰਡੀ ਸਾਧਾਂ ਦੇ ਬਾਜ ਉਧੇੜਦੀ ਹੋਈ ਇੱਕ ਕਵਿਤਾ ਜਿਹੜਾ ਸੁਣਨ ਦਾ ਯਤਨ ਕਰਨਾ। ਸਾਰੀ ਅੱਜ ਪਖੰਡੀ ਬਾਬੇ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਕਹਿ ਰਿਹਾ, ਕੋਈ ਆਖ ਰਿਹਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ। ਇੱਕ ਇਹਨਾਂ ਪਖੰਡੀ ਬਾਬਿਆਂ ਦਾ ਚੇਲਾ ਮੈਨੂੰ ਮਿਲ ਗਿਆ, ਮੈਨੂੰ ਆਖਣ ਲੱਗਾ ਪਾਰਸ ਤੂੰ ਐਵੇਂ ਸਾਧਾਂ ਦੀ ਨਿੰਦਿਆ ਕਰਦਾ। ਮੈਂ ਕਿਹਾ ਭਲਿਆ ਲੋਕਾਂ ਤੈਨੂੰ ਕਿਹਨੇ ਕਿਹਾ ਵੀ ਮੈਂ ਸਾਧਾਂ ਦੀ ਨਿੰਦਿਆ ਕਰਦਾ, ਮੈਂ ਤੇ ਸੰਤਾਂ ਦੇ ਸਾਧੂਆਂ ਦੇ ਚਰਨਾਂ ਦੀ ਧੂੜੀ ਆ, ਮੈਂ ਤੇ ਉਹਨਾਂ ਦੇ ਚਰਨਾਂ ਦੀ ਖਾਕ ਆ, ਪਰ ਮੈਂ ਸਾਧੂ ਸੰਤ ਉਹਨੂੰ ਮੰਨਦਾ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਾਉਂਦਾ ਹੋਵੇ, ਚਰਨਾਂ ਦੇ ਨਾਲ ਜੋੜਦਾ ਹੋਵੇ। ਤੰਤਨ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ, ਤੰਤਨ ਬਾਬਾ ਈਸ਼ਰ ਸਿੰਘ ਜੀ ਅਤੇ ਹੋਰ ਅਨੇਕਾਂ ਅਜਿਹੇ ਮਹਾਂਪੁਰਸ਼, ਅਜਿਹੇ ਸੰਤ, ਅਜਿਹੇ ਬ੍ਰਹਮ ਗਿਆਨੀ ਜਿਨ੍ਹਾਂ ਨੇ ਸਾਨੂੰ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ ਹੈ, ਅਸੀਂ ਉਹਨਾਂ ਦੇ ਚਰਨਾਂ ਦੀ ਖਾਕ ਹਾਂ। ਪਰ ਜਿਹੜੀ ਮੈਂ ਨਿੰਦਿਆ ਕਰਦਾ ਨਾ, ਇਹ ਨਿੰਦਿਆ ਨਹੀਂ, ਇਹ ਸੱਚਾਈ ਹੈ। ਇਹਦੇ ਬਾਰੇ ਚ ਮੇਰੇ ਹਜ਼ੂਰ ਖੁਦ ਕਹਿੰਦੇ ਨੇ, ਉਹ ਹਰ ਕੇ ਸੰਤ ਨਾ ਆਖੀ ਹੈ ਬਨਾਰਸ ਕੇ ਠੱਗ। ਓਏ ਮੈਂ ਠੱਗਾਂ ਦੀ ਗੱਲ ਕਰਦਾ ਜਿਹੜੇ ਅੱਜ ਜੋਕਾਂ ਬਣ ਕੇ ਸਾਡੇ ਸਮਾਜ ਨੂੰ, ਸਾਡੀ ਸਿੱਖੀ ਨੂੰ ਚਿੰਬੜੇ ਨੇ। ਮਾਫ ਕਰਨਾ ਖਾਲਸਾ ਜੀ, ਮੈਂ ਜ਼ਿਕਰ ਕਰ ਰਿਹਾ ਸੀ, ਉਹ ਪਖੰਡੀ ਸਾਹਿਬ ਦਾ ਚੇਲਾ ਮੈਨੂੰ ਆਖਣ ਲੱਗਾ ਵੀ ਪਾਰਸ ਜਿਹੜਾ ਸਾਡਾ ਬਾਬਾ ਹੈ ਨਾ, ਉਹ ਤੇ ਨਿਰਾ ਹੀ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਹੈ। ਮੈਂ ਕਿਹਾ ਸੱਚੀ? ਕਹਿੰਦਾ ਹਾਂ। ਮੈਂ ਕਿਹਾ ਵੀ ਤਾਂ ਤੇ ਬੜੀ ਵਧੀਆ ਗੱਲ ਹੈ। ਕਹਿੰਦਾ ਫਿਰ ਆ ਕੇ ਤੇ ਸਾਡੇ ਡੇਰੇ ਚੱਲ, ਤੈਨੂੰ ਵੀ ਦੀਦਾਰ ਕਰਾਈਏ ਗੁਰੂ ਨਾਨਕ ਪਾਤਸ਼ਾਹ ਜੀ ਦੇ। ਮੈਂ ਕਿਹਾ ਭਲਿਆ ਲੋਕਾਂ, ਮੈਂ ਤੇ ਰੋਜ਼ਾਨਾ ਦੀਦਾਰ ਕਰਦਾ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ, ਪਰ ਚਲੋ ਆ ਜਾਵਾਂਗਾ ਕਿਤੇ ਤੇਰੇ ਡੇਰੇ ਵੀ। ਮੈਨੂੰ ਇਹ ਦੱਸ ਬਈ ਪੰਜਾ ਸਾਹਿਬ ਕੀ ਹੋਇਆ ਸੀ? ਕਹਿੰਦਾ ਪੰਜਾ ਸਾਹਿਬ ਕੀ ਹੋਣਾ ਸੀ, ਗੁਰੂ ਨਾਨਕ ਪਾਤਸ਼ਾਹ ਜੀ ਅਤੇ ਮਰਦਾਨਾ ਜੀ ਬੈਠੇ ਸੀ, ਬਾਬੇ ਦਾ ਜਰਾ ਬਲੀ ਕੰਧਾਰੀ ਨਾਲ ਝਗੜਾ ਹੋ ਗਿਆ ਕਿਸੇ ਗੱਲ ਤੋਂ। ਬਲੀ ਕੰਧਾਰੀ ਗੁੱਸੇ 'ਚ ਆ ਗਿਆ, ਉਹਨੇ ਬਾਬੇ ਦੇ ਉੱਤੇ ਪਹਾੜ ਰੋੜਤਾ। ਮੈਂ ਕਿਹਾ ਬਾਬਾ ਫਿਰ ਹੇਠ ਆ ਗਿਆ? ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਕਿਵੇਂ ਹੇਠ ਆ? ਮੈਂ ਕਿਹਾ ਹੋਇਆ ਕੀ, ਮੈਨੂੰ ਇਹ ਦੱਸ। ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਜਾ ਲਾ ਕੇ ਪਹਾੜ ਰੋਕਤਾ। ਮੈਂ ਕਿਹਾ ਆਹ ਤੇ ਹੋਈ ਨਾ ਗੱਲ। ਮੈਂ ਕਿਹਾ ਮੈਨੂੰ ਇਹ ਦੱਸ ਵੀ ਤੇਰਾ ਬਾਬਾ ਵੀ ਗੁਰੂ ਨਾਨਕ ਪਾਤਸ਼ਾਹ ਹੈ? ਕਹਿੰਦਾ ਹਾਂ ਗੁਰੂ ਨਾਨਕ ਪਾਤਸ਼ਾਹ। ਮੈਂ ਕਿਹਾ ਹੁਣ ਮੈਂ ਆਉਂ ਤੇਰੇ ਡੇਰੇ? ਕਹਿੰਦਾ ਕਦੋਂ? ਮੈਂ ਕਿਹਾ ਜਦੋਂ ਮਰਜ਼ੀ ਲੈ ਚਲੀ। ਮੈਂ ਚੜੂ ਬਰਾਂਡੇ ਦੀ ਛੱਤ ਉੱਤੇ ਤੇ ਤੂੰ ਆਪਣੇ ਬਾਬੇ ਨੂੰ ਵਿਹੜੇ ਚ ਬਿਠਾ ਦੇਈ, ਮੈਂ 3 ਕਿਲੋ ਦੀ ਇੱਟ ਤੇਰੇ ਬਾਬੇ ਦੇ ਸਿਰ ਚ ਮਾਰੂ, ਜੇ ਤੇ ਤੇਰਾ ਬਾਬਾ ਬੋਚ ਗਿਆ ਤੇ ਮੈਂ ਸਮਝ ਲੂ ਵੀ ਗੁਰੂ ਨਾਨਕ ਪਾਤਸ਼ਾਹ ਹੈ, ਜੇ ਮਰ ਗਿਆ ਤੇ ਮੇਰੇ ਤੇ 302 ਦਾ ਪਰਚਾ ਨਾ ਕਰਾਇਓ। ਮਾਫ ਕਰਨਾ, ਅਜਿਹੇ ਪਖੰਡੀ ਸਾਧ ਅੱਜ ਸਮਾਜ ਨੂੰ ਜੋਕਾਂ ਬਣ ਕੇ ਚਿੰਬੜੇ ਹੋਏ ਨੇ, ਅੱਜ ਸਿੱਖੀ ਨੂੰ ਟਾਲ ਆ ਰਹੇ ਨੇ। ਲੋੜ ਹੈ ਖਾਲਸਾ ਜੀ ਇਹਨਾਂ ਤੋਂ ਬਚਣ ਦੀ। ਜਰਾ ਸੁਣਨਾ ਬੱਚੇ ਅਗਲੀਆਂ ਸਤਰਾਂ ਵਿੱਚ ਕੀ ਕਹਿ ਰਹੇ ਬਏ।
ਸੱਜਣਾ
ਦਿਹਾੜੀ ਪਿੱਛੇ ਸਿਰ ਤੇ ਗਾਰਾ ਚੁੱਕਦਾ, ਇੱਟਾਂ ਚੁੱਕਦਾ ਸਾਰਾ ਦਿਨ। ਤੇ ਅਸਲ ਸੰਤ ਉਹ ਕਰਮਚਾਰੀ ਹੈ ਜਿਹੜਾ ਮਾਲਕ ਵੱਲੋਂ ਮਿਲੀ ਹੋਈ ਤਨਖਾਹ ਤੇ ਗੁਜ਼ਾਰਾ ਕਰਦਾ ਇਮਾਨਦਾਰੀ ਨਾਲ। ਕਿਸੇ ਵਿਹਲੜ ਦਾ ਨਾਂ ਸੰਤ ਨਹੀਂ। ਜੇ ਕਿਸੇ ਵਿਹਲੜ ਦਾ ਨਾਂ ਸੰਤ ਹੁੰਦਾ ਤੇ ਭਗਤ ਕਬੀਰ ਜੀ ਨੂੰ ਸੰਤ ਨਾ ਕਿਹਾ ਜਾਂਦਾ, ਭਗਤ ਰਵਿਦਾਸ ਜੀ ਨੂੰ ਸੰਤ ਨਾ ਕਿਹਾ ਜਾਂਦਾ, ਨਾਮਦੇਵ ਨੂੰ ਸੰਤ ਨਾ ਕਿਹਾ ਜਾਂਦਾ, ਸਭਨੇ ਨੂੰ ਸੰਤ ਨਾ ਕਿਹਾ ਜਾਂਦਾ। ਮਾਫ ਕਰਨਾ, ਅੱਜ ਤੇ 25-30 ਆਪਣੇ ਨਾਲ ਵਿਹਲੜ ਲੈ ਕੇ ਨਵੇਂ ਮਾਡਲ ਦੀ ਕਾਰ, ਤੇ ਜਿਹਦੇ ਕੋਲ ਜ਼ਿਆਦੀਆਂ ਕਾਰਾਂ ਉਹੀ ਵੱਡਾ ਸੰਤ। ਸ਼ਹਿਰ ਕਹਿੰਦਾ ਵੀ ਪੰਗੀ ਪੋਹਤੀ ਚੋਰ ਜੁਹਾਰੀਏ ਜੋ, ਸਾਰੇ ਬਾਬੇ ਦੇ ਬਣੇ ਨੇ ਯਾਰ ਬੇਲੀ, ਚੜ੍ਹਦੀ ਲੋੜ ਜਦ ਭੰਗ ਦੀ ਫੜਨ ਚਿਮਟਾ, ਤੇ ਗਾਉਣ ਭਜਨ ਕਾ ਸਤ ਕਰਤਾਰ ਬੇਲੀ, ਤਿਨੇ ਅੱਲਾਹੂ ਰਾਤ ਨੂੰ ਧੂ ਜਿੰਦੇ, ਕਰਦੇ ਨੇ ਕਮਾਈ ਦੀ ਕਾਰ ਬੇਲੀ, ਉਹ ਗਲੀ ਮਾਲਾ ਤੇ ਭਗਵੇਂ ਪਾ ਚੋਲੇ, ਪਾਰਸ ਕੌਮ ਤੇ ਬਣ ਗਏ ਭਾਰ ਬੇਲੀ। ਦੁਨੀਆਂ ਦਾ ਮਹਾਨ ਫਿਲਾਸਫਰ ਜਰਨੈਲ ਸੰਘਰਸ਼ੀ ਲਿਖਦਾ, ਉਹ ਕਹਿੰਦਾ ਕਿਸੇ ਕੌਮ ਵਿੱਚ ਕਿਸੇ ਮੁਲਕ ਵਿੱਚ 1000 ਡਾਕੂ ਪੈਦਾ ਹੋ ਜਾਏ, ਕੌਮ ਦਾ ਕੁਝ ਨਹੀਂ ਵਿਗੜ ਸਕਦਾ, ਪਰ ਕਿਤੇ ਬਦਕਿਸਮਤੀ ਨਾਲ ਉਸ ਕੌਮ ਵਿੱਚ ਇੱਕ ਪਖੰਡੀ ਸਾਧ ਪੈਦਾ ਹੋ ਜਾਏ, ਬਸ ਸਮਝੋ ਵੀ ਕੌਮ ਦਾ ਬੇੜਾ ਗਰਕ। ਇਹ ਕਿਸੇ ਘਰ ਵਿੱਚ ਡਾਕਾ ਪੈ ਜਾਏ, ਨੁਕਸਾਨ ਹੋ ਜਾਏ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰ ਦੇਣਗੇ, ਫਿਰ ਉਹ ਘੱਟ ਕਾਣੇ ਆ ਜਾਏਗਾ। ਪਰ ਜੇ ਇਸ ਘਰ ਵਿੱਚ ਕੋਈ ਪਖੰਡੀ ਸਾਧ ਵੜ ਗਿਆ, ਉਸ ਘਰ ਦੀਆਂ ਇੱਟਾਂ ਵੀ ਇੱਕ ਦੂਸਰੇ ਨਾਲ ਲੜਨ ਲੱਗ ਪੈਂਦੀਆਂ ਨੇ। ਮਾਫ ਕਰਨਾ ਖਾਲਸਾ ਜੀ, ਅੱਜ ਇਹ ਪਖੰਡੀ ਸਾਧ ਦੁਨੀਆਂ ਨੂੰ ਜੋਕਾਂ ਬਣ ਕੇ ਚਿੰਬੜੇ ਹੋਏ ਨੇ, ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਤੋੜ ਰਹੇ ਨੇ ਤੋੜ। ਅੱਜ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਆਪਣੇ ਅਨੁਸਾਰ ਅਰਥ ਕਰਕੇ ਸਾਨੂੰ ਵਰਗੜਾ ਰਹੇ ਨੇ। ਲੋੜ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨ ਦੀ, ਧਿਆਨ ਦੇਣਾ ਆਪਣੇ ਆਪ ਨੂੰ ਵਿਹਲੇ ਰੱਖਣ ਵਾਲੇ ਐਸ਼ੋ ਆਰਾਮ ਵਿੱਚ ਰੁੱਝੇ ਹੋਏ ਇਹ ਪਖੰਡੀ ਸਾਧ, ਜਿਹੜੇ ਆਪਣੇ ਆਪ ਨੂੰ ਕੋਈ ਸੰਤ ਕਹਾਉਂਦਾ, ਕੋਈ ਬ੍ਰਹਮ ਗਿਆਨੀ ਕਹਾਉਂਦਾ, ਕੋਈ ਮਹਾਂਪੁਰਸ਼ ਕਹਾਉਂਦਾ, ਮਾਫ ਕਰਨਾ, ਗੁਰੂ ਨਾਨਕ ਪਾਤਸ਼ਾਹ ਜੀ ਤੇਰੀ ਪਾਵਨ ਬਾਣੀ ਪੜ੍ਹਦਾ, ਮੈਂ ਬਹੁਤ ਵਾਰ ਪੜ੍ਹੀ ਹੈ ਤੇਰੀ ਪਾਵਨ ਬਾਣੀ, 1430 ਪੰਨਿਆਂ ਤੇ ਬਹੁਤ ਵਾਰ ਨਜ਼ਰ ਮਾਰਨ ਦਾ ਯਤਨ ਕੀਤਾ ਹੈ, ਪਰ ਤੇਰੀ ਪਾਵਨ ਬਾਣੀ ਚ ਕਿਤੇ ਵੀ ਤੇਰੇ ਨਾਂ ਨਾਲ ਸੰਤ ਲਫ਼ਜ਼ ਨਹੀਂ ਮਿਲਿਆ। ਗਿਆਨੀ ਬ੍ਰਹਮ ਗਿਆਨੀ ਤੇ ਬੜੀ ਦੂਰ ਦੀ ਗੱਲ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਜਿਨ੍ਹਾਂ ਨੇ ਜ਼ਿੰਦਗੀ ਚ ਕਦੀ ਆਪਣੇ ਆਪ ਨੂੰ ਸੰਤ ਨਹੀਂ ਸਿਖਵਾਇਆ। ਮਾਫ਼ ਕਰਨਾ ਖਾਲਸਾ ਜੀ, ਇਹਨਾਂ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਦਾ ਜੀਵਨ ਉੱਚਾ ਹੁੰਦਾ ਹੈ ਨਾ, ਇਹਨਾਂ ਨੂੰ ਇਹ ਗਿਆਨੀ ਬ੍ਰਹਮ ਗਿਆਨੀ ਦੀ ਪਦਵੀ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਸੰਗਤਾਂ ਵੱਲੋਂ ਮਿਲਦੀ ਹੈ। ਧਿਆਨ ਦੇਣਾ, ਕੋਈ ਫਕੀਰ ਤੁਰਿਆ ਜਾ ਰਿਹਾ ਹੈ, ਮੋਹਰੇ ਵੇਸਵਾ ਮਿਲੀ, ਵੇਸਵਾ ਨੇ ਫਕੀਰ ਨੂੰ ਸਵਾਲ ਕੀਤਾ, ਵੇਸਵਾ ਦੇ ਕੋਲ ਇੱਕ ਕੁੱਤਾ ਹੈ, ਫਕੀਰ ਨੂੰ ਆਖਿਆ ਫਕੀਰਾ ਮੈਨੂੰ ਇਹ ਦੱਸ, ਫਕੀਰ ਦੇ ਬੜੀ ਲੰਬੀ ਦਾੜੀ ਸੀ, ਮੇਰੇ ਕੁੱਤੇ ਦੀ ਪੂਛ ਚੰਗੀ ਏ ਕਿ ਤੇਰੀ ਇਹ ਦਾੜੀ ਚੰਗੀ ਏ? ਫਕੀਰ ਨੇ ਜਵਾਬ ਨਹੀਂ ਦਿੱਤਾ, ਆਖਣ ਲੱਗਾ ਮੇਰੇ ਕੋਲ ਅਜੇ ਸਮਾਂ ਨਹੀਂ, ਅਜੇ ਮੈਂ ਤੈਨੂੰ ਜਵਾਬ ਨਹੀਂ ਦੇ ਸਕਦਾ। ਫਕੀਰ ਦਾ ਅੰਤਮ ਸਮਾਂ ਆ ਗਿਆ ਏ, ਅੰਤਮ ਸਮਾਂ। ਫਕੀਰ ਨੇ ਆਪਣੇ ਚੇਲੇ ਨੂੰ ਆਖਿਆ ਜਾਓ ਉਸ ਵੇਸਵਾ ਨੂੰ ਬੁਲਾ ਕੇ ਲਿਆਓ ਜਿਸ ਵੇਸਵਾ ਨੇ ਮੈਨੂੰ ਇਹ ਸਵਾਲ ਕੀਤਾ ਸੀ। ਉਹ ਵੇਸਵਾ ਆ ਗਈ। ਫਕੀਰ ਨੇ ਆਖਿਆ, ਬੇਟਾ ਤੂੰ ਮੈਨੂੰ ਇੱਕ ਸਵਾਲ ਕੀਤਾ ਸੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ ਕਿ ਤੇਰੀ ਦਾੜੀ ਚੰਗੀ ਹੈ। ਕਹਿੰਦੀ ਹਾਂ ਮੈਂ ਕੀਤਾ ਸੀ, ਤੂੰ ਮੈਨੂੰ ਕੋਈ ਜਵਾਬ ਨਹੀਂ ਸੀ ਦਿੱਤਾ। ਉਹ ਫਕੀਰ ਆਖਣ ਲੱਗਾ, ਬੇਟਾ ਅੱਜ ਮੈਂ ਫਖਰ ਨਾਲ ਕਹਿ ਸਕਦਾ, ਮਾਂ ਨਾਲ ਕਹਿ ਸਕਦਾ ਹੈ ਕਿ ਮੇਰੀ ਦਾੜੀ ਚੰਗੀ ਹੈ। ਵੇਸਵਾ ਆਖਣ ਲੱਗੀ, ਬਾਬਾ ਇਹ ਜਵਾਬ ਮੈਨੂੰ ਉਦੋਂ ਵੀ ਦੇ ਸਕਦਾ ਸੀ। ਉਹ ਫਕੀਰ ਆਖਣ ਲੱਗਾ, ਭਲੀਏ ਲੋਕੇ ਕੀ ਪਤਾ ਕਦੋਂ ਇਹ ਮਨ ਬਦਲ ਜਾਂਦਾ, ਇਹ ਚਿੱਟੀ ਦਾੜੀ ਨੂੰ ਦਾਗ ਲੱਗ ਜਾਂਦਾ ਹੈ, ਇਸ ਲਈ ਅੱਜ ਮੈਂ ਸੁਰਖਰੂ ਹੋ ਕੇ ਇਸ ਦਾੜੀ ਨੂੰ ਚਿੱਟੀ ਲੈ ਕੇ ਅਕਾਲ ਪੁਰਖ ਦੇ ਦਰਬਾਰ ਵਿੱਚ ਆ ਰਿਹਾ ਹਾਂ, ਇਸ ਲਈ ਅੱਜ ਮੈਂ ਕਹਿ ਸਕਦਾ ਹਾਂ ਕਿ ਮੇਰੀ ਇਹ ਦਾੜੀ ਤੇਰੀ ਕੁੱਤੇ ਦੀ ਪੂਛ ਨਾਲੋਂ ਕਿਤੇ ਚੰਗੀ ਏ। ਧਿਆਨ ਦੇਣਾ ਖਾਲਸਾ ਜੀ, ਅੱਜ ਆਪਣੇ ਆਪ ਨੂੰ ਬ੍ਰਹਮ ਗਿਆਨੀ ਖਾਉਣ ਵਾਲੇ ਅਖਬਾਰਾਂ 'ਚ ਇਹਨਾਂ ਦੇ ਚਰਚੇ, ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਕਰਤੂਤਾਂ ਉੱਗੜ ਕੇ ਸਾਡੇ ਸਾਹਮਣੇ ਆਉਂਦੀਆਂ ਨੇ। ਅਫਸੋਸ, ਧਿਆਨ ਦੇਣਾ, ਪਰ ਕਬੀਰ ਜੀ ਤੁਰੇ ਜਾ ਰਹੇ ਨੇ, ਕਿਸੇ ਨੇ ਬਾਂਹ ਫੜ ਕੇ ਝੰਜੋੜਿਆ, ਆਖਿਆ ਉਹ ਸਾਧਾ ਉਹ ਤੇਰਾ ਨਾਂ ਕੀ ਹੈ, ਉਹ ਕਿੱਧਰ ਤੁਰਿਆ ਜਾ ਰਿਹਾ, ਉਹ ਕਿੱਧਰ ਮੂੰਹ ਚੁੱਕਿਆ, ਤੂੰ ਕੌਣ ਹੈ? ਤੇ ਮਾਫ਼ ਕਰਨਾ, ਪਰ ਕਬੀਰ ਜੀ ਜਿਹਨਾਂ ਦਾ ਗੁਰਬਾਣੀ ਵਿੱਚ ਪੂਰਨ ਸਤਿਕਾਰ ਹੈ, ਜਵਾਬ ਕੀ ਦਿੰਦੇ ਨੇ? ਕਬੀਰ ਕੁਕਰ ਰਾਮ ਕੋ ਮੁਤਿਆ ਮੇਰੋ ਨਾ। ਪਰ ਕਬੀਰ ਜੀ ਕਹਿ ਰਹੇ ਨੇ, ਉਹ ਭਲਿਆ ਲੋਕਾ ਮੈਂ ਰਾਮ ਦਾ ਕੁੱਤਾ ਹਾਂ, ਮੇਰਾ ਨਾਮ ਮੋਤੀ ਏ। ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹ ਜਾ। ਮੈਂ ਕੌਣ ਆ ਕਿਤੇ ਜਾਣ ਵਾਲਾ, ਇਹ ਤੇ ਮੇਰੇ ਗਲ ਵਿੱਚ ਇੱਕ ਪਟਾ ਏ, ਉਸ ਪਟੇ ਨਾਲ ਇੱਕ ਸੰਗਲੀ ਏ, ਤੇ ਇਹ ਸੰਗਲੀ ਮੇਰੇ ਮਾਲਕ ਦੇ ਹੱਥ ਵਿੱਚ ਹੈ, ਉਹ ਮੈਨੂੰ ਜਿੱਧਰ ਲਿਜਾ ਰਿਹਾ ਮੈਂ ਉਧਰ ਜਾ ਰਿਹਾ ਹਾਂ। ਧਿਆਨ ਦੇਣਾ ਖਾਲਸਾ ਜੀ, ਅੱਜ ਕਿਸੇ ਦੀ ਜ਼ਰੂਰਤ ਪੈ ਸਕਦੀ ਹੈ? ਕੋਈ ਬਾਬੇ ਦੀ ਲਾਲ ਬੱਤੀ ਵਾਲੀ ਕਾਰ ਨੂੰ ਹੱਥ ਦੇ ਕੇ ਪੁੱਛੀਏ ਵੀ ਬਾਬਾ ਜੀ ਅੱਜ ਕਿੱਧਰ ਜਾ ਰਹੇ ਹੋ? ਨਹੀਂ, ਸਾਡੀ ਤੁਹਾਡੀ ਇਹ ਜ਼ਰੂਰਤ ਨਹੀਂ। ਆਖਰੀ ਸਤਰਾਂ ਇਉਂ ਕਹਿ ਰਿਹਾ ਵੇ,
ਜਾਏਗਾ ਲਗ ਸਤਿਗੁਰ ਦੇ ਸੰਗ ਸਜਣਾ।